ਚੰਗਾ ਲੱਗਿਆ ਉਹ ਕਰਕੇ ਚਲੇ ਗਏ ਕਿ ਚੌਥੇ ਯੁੱਗ ਵਿੱਚ ਸਾਧੂ ਨਾਨਕ ਦੇਵ ਮਹਾਰਾਜ ਦਸ ਰੂਪਾਂ ਵਿੱਚ ਸੰਸਾਰ ਵਿੱਚ ਚੱਲੇ ਨੇ। ਗਿਆਰਵੇਂ ਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੇ ਸੰਸਾਰ ਦੇ ਭਲੇ ਵਾਸਤੇ ਸਤਿਗੁਰੂ ਜੀ ਬਿਰਾਜਮਾਨ, ਜਿਹੜਾ ਵੀ ਗੁਰਮੁਖ ਭਾਵਨਾ ਨਾਲ ਦਰਸ਼ਨ ਕਰਦਾ ਹੈ, ਜਿਹੜਾ ਵੀ ਗੁਰਮੁਖ ਭਾਵਨਾ ਨਾਲ ਪਿਆਰ ਨਾਲ ਗੁਰੂ ਦੀ ਬਾਣੀ ਪੜ੍ਹਦਾ ਹੈ, ਜਾਂ ਜਿਹੜਾ ਆਪਣੀ ਭਾਵਨਾ ਦੇ ਨਾਲ ਗੁਰੂ ਅੱਗੇ ਕੋਈ ਅਰਦਾਸ ਕਰਦਾ ਹੈ, ਅਰਦਾਸ ਬਣਦੀ ਅਰਦਾਸ ਪ੍ਰਗਟ ਹੁੰਦੀ ਹੈ, ਮੱਥਾ ਟੇਕਣ ਵਾਲੇ ਨੂੰ ਭਾਈ ਗੁਰੂ ਨੂੰ ਬਖਸ਼ਿਸ਼ ਮਿਲਦੀ ਹੈ, ਦਰਸ਼ਨ ਕਰਨ ਵਾਲੇ ਗੁਰਮੁਖਾਂ ਦਾ ਸੰਸਾਰ ਵਿੱਚ ਪਤਾ ਹੁੰਦਾ ਹੈ। ਇਹ ਸਤਿਗੁਰੂ ਜੀ ਨੇ ਸਾਡੇ ਤੇ ਵੱਡੀ ਕਿਰਪਾ ਕੀਤੀ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਇਕੱਲੇ ਸਿੱਖ ਧਰਮ ਦੇ ਨਹੀਂ ਕਿ ਸਾਰਿਆਂ ਪਾਸਾਂ ਨੂੰ ਉਪਦੇਸ਼ ਦੇਣ ਵਾਲੇ ਗੁਰੂ ਨੇ, ਸਾਰਿਆਂ ਪਾਸਾਂ ਨੂੰ ਸਾਂਝਾ ਉਪਦੇਸ਼ ਸਤਿਗੁਰੂ ਜੀ ਨੇ ਦਿੱਤਾ ਹੈ। ਸੋ ਸਾਰਿਆਂ ਗੁਰੂਆਂ ਦੇ ਸਮਾਨ ਨੂੰ ਗੁਰੂ ਅਰਜਨ ਦੇਵ ਮਹਾਰਾਜ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਨੰਦੇੜ ਦੀ ਧਰਤੀ ਤੇ ਗੁਰਬੰਦੀ, ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬਖਸ਼ੀ ਸੀ, ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਤਕਰੀਬਨ ਸਾਰੇ ਕਿਸਮ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਗੁਰੂ ਨਾਨਕ ਨਾਮ ਦੇਵਾ ਬੈਠੇ ਨੇ, ਉੱਥੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਸਿੱਖਾਂ ਨੇ ਜਿੰਦੇ ਹੋਏ। ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮੇਲ ਬਾਣੀ ਇਕੱਤਰ ਕਰਕੇ ਸੰਪੂਰਨ ਕੀਤੀ, ਉਸ ਵੇਲੇ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕਰਨ ਦੇ ਲਈ ਬਾਬਾ ਬੁੱਢਾ ਜੀ ਉਹਨਾਂ ਦੇ ਸਰੀਰ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚੜਵਾਏ ਗਏ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਰਾਤ ਦੇ ਸਮੇਂ ਤੇ ਸੁਖਾ ਸੰਪਰਕ ਦਾ ਸਮਾਂ ਆਇਆ ਤੇ ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਿਆ, ਮਹਾਰਾਜ ਗ੍ਰੰਥ ਸਾਹਿਬ ਜੀ ਦਾ ਆਪਣ ਕਿੱਥੇ ਕੀਤਾ ਜਾਵੇ? ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਭਾਈ ਸਾਡੇ ਮੰਜੇ ਤੋਂ ਸਾਡੇ ਪਹਿਲੀ ਪਸਾਈ ਚੱਕ ਕੇ ਉਸ ਅਸਥਾਨ ਤੇ ਨਵੀਂ ਪਸਾਈ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪ੍ਰਗਟ ਕੀਤੇ ਜਾਣ। ਉਸ ਦਿਨ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਆਪਣਾ ਆਸਣ ਧਰਤੀ ਤੇ ਕਰ ਲਿਆ। ਇੰਨਾ ਵੱਡਾ ਸਤਿਕਾਰ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੀਤਾ। ਉਹਦੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ, ਜਿਨ੍ਹਾਂ ਦਾ ਸੀਸ ਕਿਸੇ ਵੀ ਅੱਗੇ ਝੁਕਿਆ ਨਹੀਂ, ਇੱਕ ਨਿਰੰਕਾਰ ਅੱਗੇ ਸੀਸ ਉਹਨਾਂ ਦਾ ਝੁਕਿਆ ਤੇ ਸੀਸ ਝੁਕਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਨਮਸਕਾਰ ਕੀਤੀ, ਨਡੋਤ ਕੀਤੀ ਤੇ ਤਿੰਨ ਪ੍ਰਕਰਮਾ ਕਰਕੇ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਵਚਨ ਕੀਤਾ ਵੀ ਅੱਜ ਮੈਂ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਜੇ ਕਿਸੇ ਸਿੱਖ ਨੂੰ ਭਾਈ ਕੋਈ ਵਸਤੂ ਦੀ ਜ਼ਰੂਰਤ ਹੈ ਗੁਰੂ ਅੱਗੇ ਅਰਦਾਸ ਕਰੇ, ਜੇ ਕਿਸੇ ਸਿੱਖ ਨੇ ਕੋਈ ਅਰਦਾਸ ਕਰਨੀ ਹੈ, ਕੋਈ ਭਾਵਨਾ ਸੰਸਾਰ ਵਿੱਚ ਕਿਤੇ ਵੀ ਪੂਰੀ ਨਹੀਂ ਹੁੰਦੀ, ਉਹ ਸਿੱਖ ਗੁਰੂ ਅੱਗੇ ਅਰਦਾਸ ਕਰੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਸਭ ਸੰਸਾਰ ਦੀਆਂ ਮੰਗਾਂ ਭਾਵਨਾ ਹੋਣਗੀਆਂ। ਉਸ ਤੋਂ ਬਾਅਦ ਬਹੁਤ ਸਾਰੇ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੁੜ ਕੇ ਬੜੇ ਬੜੇ ਮਹਾਨ ਪੁਰਖ ਹੋਏ ਨੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਨਾਲ ਆਪਣੇ ਮਨ ਨੂੰ ਜੋੜਨਾ ਚਾਹੀਦਾ ਹੈ। ਗੁਰਮੁਖ ਪਿਆਰਿਓ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਸਭ ਤੋਂ ਵੱਡਾ ਸਰੀਰਕ ਵਚਨ ਬਾਰਾਂ ਮਹਾਨ ਦੇ ਵਿੱਚ ਕੀਤਾ ਹੈ, ਹਰ ਜੀਵ ਟੁੱਟਣ ਦਾ ਜ਼ਰੂਰੀ ਹੈ, ਜਿਸ ਅੱਗੇ ਸਭ ਨਿਰਬੰਧ ਸੰਸਾਰ ਵਿੱਚ ਬੜੇ ਦੇਵੀ ਦੇਵਤੇ ਨੇ ਸਾਧ ਸਕਤ ਜੀ, ਆਮ ਤੌਰ ਤੇ 33 ਕਰੋੜ ਦੇਵਤਿਆਂ ਦੀ ਗਿਣਤੀ ਧਾਰਮਿਕ ਗ੍ਰੰਥਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇਹ ਆਪਣੀ ਰਚਨਾ ਦੁਆਰਾ ਸਤਿਗੁਰੂ ਜੀ ਨੇ ਦੱਸੀ ਹੈ, ਬਾਕੀ ਇਹ ਸਾਇੰਸਦਾਨਾਂ ਨੇ ਵੀ ਦੱਸੀ ਜਾਂ ਕਿਸੇ ਹੋਰ ਬੰਦੇ ਮਨੁੱਖ ਨੇ ਨਹੀਂ ਦੱਸੀ। ਇਹ ਗਿਣਤੀ ਜਾਂ ਤਾਂ ਪਰਮੇਸ਼ਰ ਹੀ ਦੱਸ ਸਕਦਾ ਹੈ, ਜਾਂ ਭਾਈ ਪਰਮੇਸ਼ਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਇਹ ਦੱਸ ਸਕਦੀ। ਉਹਨਾਂ ਦੇਵਤਿਆਂ ਵਿੱਚੋਂ ਕਈ ਵੱਧ ਪਾਵਰਾਂ ਵਾਲੇ ਨੇ, ਕਈ ਥੋੜੀਆਂ ਥੋੜੀਆਂ ਪਾਵਰਾਂ ਵਾਲੇ ਨੇ। ਮਿਸਾਲ ਦੇ ਤੌਰ ਤੇ ਕਈ ਲੋਕ ਇੱਕ ਦਾ ਸਿਰ ਖੁੱਟਦਾ ਹੈ, ਸਿਰ ਨੂੰ ਖਾਕਦੇ ਨੇ, ਕਿਸੇ ਦੀ ਦਾੜ੍ਹ ਖੁੱਟਦੀ ਆ ਦਾੜ੍ਹ ਨੂੰ ਥਾਪਣਾ ਕਰਦੇ ਨੇ, ਕਿਸੇ ਦੀ ਦਰਦ ਹੁੰਦੀ ਆ ਉਹ ਦਰਦ ਨੂੰ ਥਾਪਣਾ ਕਰਦੇ ਨੇ। ਇਹ ਤਕਰੀਬਨ ਸਾਰੇ 33 ਕਰੋੜ ਦੇਵਤਿਆਂ ਦੇ ਕੋਲ ਵਾਪਸ ਹਨ। ਉਹਨਾਂ 33 ਕਰੋੜ ਦੇਵਤਿਆਂ ਦੇ ਕੋਲ ਆਪਣੀ ਆਪਣੀ ਰੂਪ ਵੱਲੋਂ ਵਾਪਸ ਕੀਤੀ ਕੋਈ ਜਿਹੜੀ ਤਾਕਤ ਹੈ ਉਹ ਸੀਮਤ ਤਾਕਤ ਹੈ, ਉਹ ਸਾਰੇ دیکھ تو ساتھ لے کے بنتے یہ سارے سنسار پر ایک دیوی دیوتے سارا سنسار نہیں ملتا یہ نبدا ہے تو سارا سنسار صاحب سنگھ گرو گرنتھ صاحب جی مہاراج کو نبدا کیونکہ ہندو بھی مسا ٹیکتے ہیں مسلمان بھی مسا ٹیکتے ہیں سکھ بھی مسا ٹیکتے ہیں بھاوے ویسے گرو گرنتھ صاحب جی مہاراج آتے ہوں کہ دوسرے دھرم والا بھی اگے تو سرکار کے نال سائڈ سے ہو کے کھڑا ہو جاتا ہے اس کر کے بھائی سارا کو سکھ دھرم کے سرکار گرو گرو گرنتھ صاحب جی مہاراج نے رام گرو ارجن دیو مہاراج نے یہ ستگرو جی نے بارہ ماہ جیٹھ کے مہینے کے سانو گیان اپدیش بخشیا ہے ستگرو جی نے ہر جیٹھ چڑھن کا لوڑی ہے جیٹھ کہتے ہیں بڑے عام طور پہ جب بی بی بیاہ ہی جاتی ہے وہ پتی تو جڑا بڑا ہوتا ہے وہ جیٹھ کا درجہ دیتا ہے یہ جیٹھ مہینہ ہے یہ سب تو بڑا دن جڑا سارے سال میں سب تو بڑا دن اس میں ہی آئے سب تو چھوٹی رات بھی اس میں ہی آئے اس کر کے جیٹھ کا مہینہ ہے ستگرو جی نے کہتے جیٹھ مہینے کے بچ بھائی ایسے پرب نہ گڑنا کرو جس پرب کو جس گرنتھار کو جس اوتار کو جس ویر پیغمبر کو ساری دنیا گنتی ہوئے سارے وہ تو چھوٹے ہوں وہ تو بڑا کوئی نہ ہو ستگرو جی نے گرو گرنتھ صاحب جی مہاراج کے نام چڑھنے واسطے تقریب کی ہر جیٹھ چڑھن کا ضروری ہے جس اگے سب بند وہ جڑنا جوڑنا چاہیے ہے بھائی یہ اگے سارا سنسار ملتا ہے ہر سجن داون کرنا کسی کا نہیں بند جی کوئی سورمے کے چرنا میں چلے جائے تو سورمے مرے سے پاوے کوئی لے جائے تو لے جائے پر سورما کسی کو دیتا نہیں یہ مہاپرش سنت بابا ویر سنگھ جی نرگا بار والے انہوں کا پچھلے مہینے میں شہادت بڑی دھوم دھام کا سنسار میں لوگوں نے منائی ہے انہوں کے کول مہاراجا رنجیت سنگھ کے دو صاحب جانے کشمیرا سنگھ کے پٹورا سے وہ بابا ویر سنگھ جی کی سٹ میں آ گئے سن اس ویلے لاہور میں گورنمنٹ ڈوگریا کی گورنمنٹ چڑھ کے ہیرا سنگھ ڈوگرا چڑھ کے بابا ویر سنگھ جی کے فوجا لے کے آئے تو بابا ویر سنگھ جی نے کیا کہ سارے پکوڑے سان واپس کر دیتے جان کچھ نہیں کہا جائے اگو بابا ویر سنگھ جی نے کہا بھائی جہاں سورمے کی سن میں آ جائے وہ سورمے سے مرے ہوئے تو جو کوئی لے جائے تو لے جائے پر جیوے جی سورما کسی کو دیتا نہیں اسی طرح ستگرو گرو ارجن دیو مہاراج کہتے ہیں بھائی جہے کسی پرش سجن کے چرنا لگیا جس پرمیشر کے چرنا لگیا ہوا وہ کسی کو بن کے نہ دے کسی کو کڑا نہ دے سگو جی رکھا کرے سدنا جی کی باڑی گرو گرنتھ صاحب کے بچ ہے پھر پکنیا کے کارنے روپیا پیٹ تاری تب آپ کی سوار کی باقی پیر سوار جب سدنے نیا میں چلن کا حکم دے دیتا راجے ماس کو جواب دے دیتا تو پھر جب سدنے نیا میں چڑھ لگے تو نیا میں چڑھدیا چڑھدیا سدنے نے نرنکار جی اگے پرمیشر اگے بےنتی کی کہ مہاراج میں ہوں تک مجھے بخش لو مینو چھڑوا کرو ستنے جی نے پھر باڑی گرو گرنتھ صاحب میں رکھی ہے صرف کنیا کے تارنے روپیا پیٹ تاری ایک راجے کی کنیا لین واسطے روپیٹ تاری بشنو بن گیا سچے پاتشاہ تھی اس بشنو کی اپنے نام کر کے راج رکھی ہے وہی تھی مدد کی ہے تو پھر ستنے نرنکار جی نے کیا بھائی تم بتھیرے بکریوں کے سر وڈے نے ہوں تین تکلیف ہوئی ہے تو انہوں ارداس بےنتیاں کر سکے پھر سدنی نے دوسرا بچن کیا سب کو کہاں جگ پورا جو کرنا ناسے سنگھ سرکت جائیے جو جگ اترا سے تین میں جگت کا گرو کس طرح کہاں جی تو میرا کرم نہیں بن سکتا جی شیر کی سرن پیا گدڑی لڑائی جان تو پھر شیر کی سرن پیا کی فائدہ گرو ارجن دیو مہاراج کہتے چار سجن دار لگیا کسی نہ نہیں بند مانک موتی نام پرب لگے نہ ہی سن ویسے مانک موتی جڑے نے یا ہیرے جواہر لال آدھات نے بڑی قیمتی پتھر نے یہ پتھر کی چوری تو ہو سکتی کسی ماسٹر کے کول وہی ودیا نہیں ہوئی جا سکتی وہ دن دولت کپڑے وہی زمین تو ہوئی جا سکتی اسی طرح بھائی جڑا شبد ہے گرو کے شبد کا جاپ ہے وہی کمائی کسی کو کوئی نہیں جا سکتی ਨਾ ਸਤਿਗੁਰੂ ਜੀ ਨੇ ਕਿਸੇ ਰਤਨ ਚ ਵੇਖ ਲਾਲ ਹਰ ਸੱਜਣ ਦਾ ਆਪਣ ਲੱਗਿਆ ਕਿਸੇ ਨਾ ਦੇਈ ਬੰਦ ਮਾਣਕ ਮੋਦੀ ਨਾਮ ਪ੍ਰਭ ਉਸ ਪਰਮੇਸ਼ਰ ਦੇ ਨਾਮ ਬਹੁਤ ਸਤਿਕਾਰ ਦੇ ਨਾਲ ਸਤਿਗੁਰੂ ਜੀ ਕਿਹਾ ਮਾਣਕ ਮੋਦੀ ਇਹ ਬਾਈ ਦਾ ਕੀਮਤੀ ਪੱਥਰ ਨੇ ਇਹ ਪਰਮੇਸ਼ਰ ਦਾ ਨਾਮ ਵੀ ਇਹ ਕੀਮਤੀ ਵਸਤੂ ਹੈ ਹੁਣ ਲੱਗੇ ਨਾਹੀ ਸਨ ਦੁਨੀਆ ਚੀਜ਼ਾਂ ਨੂੰ ਤਾਂ ਕੋਈ ਚਰਾ ਕੇ ਲਿਜਾ ਸਕਦਾ ਪਰ ਇਹ ਚੀਜ਼ ਚਰਾਈ ਨਹੀਂ ਜਾ ਸਕਦੀ ਜਲਦੀ ਮਨੁੱਖ ਦੇ ਕੋਲ ਹੋਵੇ ਨਾ ਉਹ ਮਰੇ ਨਾ ਠਾਕੇ ਜਾਏ ਜਿਨਕੇ ਰਾਮ ਅਤੇ ਮਰ ਪਾਏ ਨਾ ਉਹ ਠਾਕੇ ਲੱਗਿਆ ਜਾ ਸਕਦਾ ਨਾ ਉਹ ਜੀਵ ਨੂੰ ਕੋਈ ਮਾਰ ਸਕਦਾ ਇਹਦੇ ਅੰਦਰ ਪਰਮੇਸ਼ਰ ਦਾ ਨਾਮ ਫਸਿਆ ਹੋਵੇ ਤਾਂ ਸਤਿਗੁਰੂ ਜੀ ਕਹਿੰਦੇ ਮਾਣਕ ਮੋਦੀ ਨਾਮ ਪ੍ਰਭ ਹੁਣ ਲੱਗੇ ਨਾਹੀ ਸਨ ਰੰਗ ਸਭੇ ਨਾਰਾਇਣੀ ਜੇਤੇ ਮਨ ਭਵਨ ਜਿੰਨੇ ਸੰਸਾਰ ਵਿੱਚ ਤੁਹਾਨੂੰ ਰੰਗ ਚੰਗੇ ਲੱਗਦੇ ਨੇ ਇਹ ਪਰਮੇਸ਼ਰ ਦੇ ਰੰਗ ਬਣਾਏ ਹੋਏ ਜਿਹਨਾਂ ਸੰਸਾਰ ਵਿੱਚ ਮਾਇਆ ਹੈ ਸਭ ਸ਼ਕਲ ਦੀ ਮਨੁੱਖ ਦੇ ਮਨ ਨੂੰ ਮੋਹਦੀ ਮੋਹਦੀ ਹੈ ਇਹ ਸਾਰੀ ਮਾਇਆ ਪਰਮੇਸ਼ਰ ਦੀ ਮਿਲਾਰੀ ਹੋਈ ਹੈ ਇਹ ਨਹੀਂ ਕੋਈ ਕਿਸੇ ਜਿੱਦਾਂ ਕੋਈ ਸਾਇੰਸਦਾਨਾਂ ਨੇ ਬਹੁਤ ਚੀਜ਼ਾਂ ਬਣਾ ਦਿੱਤੀਆਂ ਨੇ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਕਿ ਬੰਦੇ ਦਾ ਦਿਮਾਗ ਕੱਢ ਕੇ ਬਾਹਰ ਉਹਦੀ ਰਿਪੇਅਰ ਕਰ ਦਿੰਦੇ ਬੰਦੇ ਦਾ ਦਿਲ ਬਾਹਰ ਕੱਢ ਕੇ ਉਹਦੀ ਰਿਪੇਅਰ ਕਰ ਦਿੰਦੇ ਬੰਦੇ ਦੇ ਸਾਰੇ ਸਰੀਰ ਦੀ ਸਾਫ ਸੁਥਰੀ ਰਿਪੇਅਰ ਕਰ ਦਿੰਦੇ ਆ ਭਾਵੇਂ ਸਾਇੰਸਦਾਨ ਬੜੀ ਤਰੱਕੀ ਕਰ ਚੁੱਕੇ ਨੇ ਪਰ ਭਾਈ ਗੁਰਮੁਖ ਪਿਆਰੇ ਉਹ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਾਂ ਪਰਮੇਸ਼ਰ ਦੀ ਜਿਹੜੀ ਵਾਪਿਸ ਹੈ ਉਹਦੇ ਬਿਨਾਂ ਮਨੁੱਖ ਦੇ ਪੱਲੇ ਵਿੱਚ ਕੁਝ ਨਹੀਂ ਹੈ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਹੁਣ ਲੱਗੇ ਨਾਹੀ ਸਨ ਰੰਗ ਸਭੇ ਨਾਰਾਇਣੇ ਜੇ ਕੋਈ ਕਹੇ ਸਾਇੰਸਦਾਨਾਂ ਨੇ ਚੀਜ਼ ਬਣਾਈ ਜਾਂ ਨਹੀਂ ਹੈ ਤਾਂ ਸਾਰੇ ਰੰਗ ਪਰਮੇਸ਼ਰ ਦੇ ਨੇ ਉਹਨੇ ਜੀਵਾਂ ਨੂੰ ਪਟੇਂਜਾਂ ਦਿੱਤੀਆਂ ਹੋਈਆਂ ਕੋਈ ਕਿਸੇ ਨੇ ਚੀਜ਼ ਬਣਾ ਦਿੱਤੀ ਕੋਈ ਕਿਸੇ ਨੇ ਚੀਜ਼ ਬਣਾ ਦਿੱਤੀ ਜਿਹਦੇ ਮਨ ਭਵਾ ਸਨ ਜੇ ਜੋ ਹਰ ਮੋੜੇ ਸੋ ਕਰੇ ਸੋਈ ਜੀਤ ਰੰਗ ਜੋ ਪਰਮੇਸ਼ਰ ਨੂੰ ਪਾਉਂਦਾ ਹੈ ਉਹੀ ਜੀਵ ਕਰਦੇ ਨੇ ਜੋ ਪਰਮੇਸ਼ਰ ਕਰਾਉਂਦਾ ਹੈ ਉਹੀ ਜੀਵ ਕਰਦੇ ਨੇ ਸਤਿਗੁਰੂ ਬਾਣੀ ਵਿੱਚ ਜਗਦੇ ਕੀਤਾ ਕਰਨਾ ਸਰਬ ਰਜਾਈ ਇਸ ਕੀਤਾ ਜੇਕਰ ਸਕੀ ਹੈ ਆਪਣਾ ਕੀਤਾ ਬਿਲਕੁਲ ਨਾ ਹੋਵੇ ਜੋ ਹਰ ਭਾਵੇ ਤਿਉਂ ਰੱਖੀ ਹੈ ਸਤਿਗੁਰੂ ਜੀ ਕਹਿੰਦੇ ਭਾਈ ਆਪਣਾ ਕੀਤਾ ਮਨੁੱਖ ਕੁਝ ਨਹੀਂ ਕਰ ਸਕਦਾ ਮਿਸਾਲ ਦੇ ਤੌਰ ਤੇ ਮਨੁੱਖ ਦਾ ਸਰੀਰ ਹੀ ਠੀਕ ਨਾ ਰਹੇ ਜਾਂ ਭਾਈ ਮਨੁੱਖ ਦਾ ਦਿਮਾਗ ਖਰਾਬ ਹੋ ਜਾਵੇ ਤਾਂ ਮਨੁੱਖ ਕੁਝ ਨਹੀਂ ਕਰ ਸਕਦਾ ਇਹ ਤਾਂ ਪਰਮੇਸ਼ਰ ਨੇ ਬਖਸ਼ਿਸ਼ਾਂ ਕੀਤੀਆਂ ਨੇ ਸਤਿਗੁਰਾਂ ਜੇ ਕੋਈ ਕਹਾਵੇ ਪ੍ਰਭ ਦੀ ਕਲਾ ਬਿਨਾਂ ਕਹਿ ਧਾਵੇ ਜੇ ਧੁੱਪ ਹੋਏ ਪੈਸੇ ਸਰਕਾਰ ਇਸ ਦਿਨ ਹਾਂ ਜਾਣੇ ਗਵਾ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਜੋ ਪਰਮੇਸ਼ਰ ਨੂੰ ਪਾਉਂਦਾ ਸੰਸਾਰ ਵਿੱਚ ਉਹ ਹੁੰਦਾ ਮਨੁੱਖ ਨਹੀਂ ਕੁਛ ਵੀ ਕਰ ਸਕਦਾ ਜੋ ਹਰ ਰੋੜੇ ਸੌ ਕਰੇ ਸੋਈ ਜੀ ਕਰਨ ਆਪਣੇ ਲਈ ਆ ਜੇ ਮੇਰੇ ਪਿੱਛੜ ਤੌਰ ਪਾ ਜੇ ਕੋਈ ਕਹਿੰਦਾ ਮੈਂ ਆਪਣੇ ਆਪ ਪਰਮੇਸ਼ਰ ਨੂੰ ਮਿਲ ਜਾ ਬੜੀ ਦੁਨੀਆਂ ਜੋਰ ਪਾਉਂਦੀ ਆ ਕੋਈ ਸਾਧੀਆਂ ਲਾਉਂਦਾ ਕੋਈ ਭਾਈ ਦੁਨੀਆਂ ਤੱਪਦਾ ਹੈ ਕੋਈ ਪਾਣੀ ਦੇ ਵਿੱਚ ਖੜੇ ਹੋ ਕੇ ਨਾਮ ਜਪਦਾ ਹੈ ਜੇ ਸਤਿਗੁਰੂ ਜੀ ਕਹਿੰਦੇ ਆਪਣੇ ਆਪ ਹੀ ਜੀਵ ਪਰਮੇਸ਼ਰ ਨੂੰ ਮਿਲ ਜਾਵੇ ਤਾਂ ਪਿੱਛੜ ਕਿਉਂ ਬਣ ਇਹ ਪਿੱਛੜ ਦੇ ਰੋਗ ਕਿਉਂ ਹੋਇਆ ਇਹਨੂੰ ਪਰਮੇਸ਼ਰ ਦੀ ਆਪਣੇ ਆਪ ਮਿਲਾਪ ਨਹੀਂ ਸਕਦਾ ਆਪਣਾ ਪਰਮੇਸ਼ਰ ਦਾ ਮਿਲਾਪ ਜਦੋਂ ਵੀ ਹੋਊਗਾ ਸਾਧੂ ਸੰਗ ਪ੍ਰਾਪਤ ਨਾਨਕ ਰੰਗ ਬਣਾ ਜਦੋਂ ਵੀ ਸਾਧੂ ਦੀ ਸੰਗਤ ਹੋਊਗੀ ਸਤਿਗੁਰੂ ਜੀ ਕਹਿੰਦੇ ਸਾਧੂ ਸੰਗ ਪ੍ਰਾਪਤ ਸਾਧੂ ਦੀ ਸੰਗਤ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਕੋਈ ਨਹੀਂ ਸਕਦੀ ਨਾਨਕ ਰੰਗ ਬਣਾ ਹਰ ਜੇਠ ਰੰਗੀਲਾ ਤਿਸਕਣੀ ਜਿਸਕੇ ਭਾਗ ਸਖਣ ਉਹਨਾਂ ਪੁਰਖਾਂ ਨੂੰ ਜੇਠ ਦਾ ਮਹੀਨਾ ਸੋਭ ਨਹੀਂ ਹੈ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹੁੰਦੇ ਜਿਨ੍ਹਾਂ ਦੇ ਮੱਥੇ ਦੇ ਭਾਗ ਲਿਖਿਆ ਹੁੰਦਾ ਜਿਨ੍ਹਾਂ ਮਾਸਕ ਤੁਰਹਰ ਲਿਖਿਆ ਜਿਨ੍ਹਾਂ ਸਤਿਗੁਰ ਮਿਲਿਆ ਰਾਮ ਰਾਜੇ ਸੋ ਜਿਸਕੇ ਭਾਗ ਸਖਣ ਜੇਠ ਚੜੰਗਾ ਸਤਿਗੁਰ ਜੀ ਕਹਿੰਦੇ ਜਿਸਕੇ ਭਾਗ ਸਖਣ ਆਪਣਾ ਲਈ ਆ ਜੇ ਮੇਰੇ ਪਿੱਛੜ ਕਿਉਂ ਰਵਾਨ ਸਾਧੂ ਸੰਤ ਪ੍ਰਾਪਤ ਦੇ ਨਾਲ ਰੰਗ ਬਣਨ ਹਰ ਜੇਠ ਰੰਗੀਲਾ ਤਿਸਕਣੀ ਜਿਸਕੇ ਭਾਗ ਸਨ ਜਿਨ੍ਹਾਂ ਦੇ ਭਾਈ ਮੱਥੇ ਦੇ ਭਾਗ ਚੰਗੇ ਹੁੰਦੇ ਨੇ ਉਹਨਾਂ ਨੂੰ ਜੇਠ ਦਾ ਮਹੀਨਾ ਸੋਭ ਠੀਕ ਹੈ ਇਸ ਕਰਕੇ ਗੁਰਮੁਖ ਪਿਆਰਿਓ ਭਾਵੇਂ ਗਰਮੀ ਦਾ ਮੌਸਮ ਹੈ ਇਹਦੇ ਵਿੱਚ ਬੜੇ ਮਹਾਂਪੁਰਖ ਸੰਤ ਮਹਾਰਾਜ ਬਾਬਾ ਜਵਾਰਾ ਸਿੰਘ ਜੀ ਮਹਾਰਾਜ ਰੇਤੇ ਵਿੱਚ ਘੁੰਮ ਕੇ ਤਪੱਸਿਆ ਕਰਦੇ ਹੁੰਦੇ ਬਾਹਰ ਗਰਮੀ ਵਿੱਚ ਘੁੰਮਣਾ ਤਾਂ ਪਰਮੇਸ਼ਰ ਦੇ ਨਾਮ ਨੂੰ ਜਪਣਾ ਇਸ ਕਰਕੇ ਗੁਰਮੁਖ ਮਹਾਂਪੁਰਖਾਂ ਦੀ ਜੋ ਉਹਨਾਂ ਨੇ ਕੀਤੀ ਹੈ ਸੰਸਾਰ ਵਿੱਚ ਕਰਨੀ ਕੀਤੀ ਹੈ ਉਹਨੂੰ ਦੇਖ ਕੇ ਜਿਹੜੇ ਸੰਸਾਰ ਦੇ ਲੋਕ ਮਹਾਂਪੁਰਖਾਂ ਮਤਲਬ ਕਰਦੇ ਉਹਨਾਂ ਨੂੰ ਉਹੀ ਮਾਰਗ ਮਿਲ ਜਾਂਦਾ ਜਿਸ ਮਾਰਗ ਤੇ ਮਹਾਂਪੁਰਖ ਜਾਂਦੇ ਉਹ ਸੰਸਾਰ ਵਾਸਤੇ ਨਸੀਹਾ ਪਾ ਜਾਂਦੇ ਸੰਸਾਰ ਦੇ ਲੋਕ ਜਿਹੜੇ ਉਹਨਾਂ ਲੀਹਾਂ ਵਿੱਚ ਤੁਰਦੇ ਨੇ ਮਹਾਂਪੁਰਖਾਂ ਦੇ ਦਰਸਾਏ ਹੋਏ ਮਾਰਗ ਤੇ ਤੁਰਦੇ ਨੇ ਉਹ ਭਾਈ ਪਰਮੇਸ਼ਰ ਉਸੇ ਜਗ੍ਹਾ ਤੇ ਪਹੁੰਚ ਜਾਂਦੇ ਜਿੱਥੇ ਮਹਾਂਪੁਰਖ ਪਹੁੰਚਦੇ ਹਨ। ਜਿੱਦਾਂ ਇੱਕ ਅੰਨਾ ਬੰਦਾ ਸਜਾ ਕੇ ਬੰਦੇ ਦਾ ਲੜ ਫੜ ਲਵੇ, ਜਿੱਥੇ ਸਜਾਖਾ ਬੰਦਾ ਪਹੁੰਚ ਜਾਂਦਾ ਅੰਨਾ ਬੰਦਾ ਵੀ ਉਸੇ ਜਗ੍ਹਾ ਤੇ ਪਹੁੰਚ ਜਾਂਦਾ। ਸੋ ਇਸ ਕਰਕੇ ਗੁਰੂ ਗੋਬਿੰਦ ਡੇਢ ਦਾ ਮਹੀਨਾ ਸਿੱਖ ਧਰਮ ਦੇ ਵਾਸਤੇ ਇਹ ਬਹੁਤ ਮਹਾਨਤਾ ਰੱਖਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਇਸ ਮਹੀਨੇ ਦੇ ਵਿੱਚ ਹੀ ਹੋਈ ਹੈ। ਸੋ ਇਸ ਕਰਕੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਅਸਥਾਨ ਤੇ ਤੁਸੀਂ ਸਾਰੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਹਾਜ਼ਰ ਹੋਏ ਹੋ। ਇਸ ਕਰਕੇ ਰਾਗੀ ਢਾਡੀ ਕਮਿਸ਼ਨ ਜਥੇ ਬਹੁਤ ਆਏ ਨੇ, ਹੋਰ ਵੀ ਮਹਾਂਪੁਰਖ ਪਿਆਰੇ ਕਥਾਵਾਚਕ ਵੀ ਪਹੁੰਚੇ ਨੇ, ਉਹ ਤੁਹਾਨੂੰ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਜੋੜਨਾ ਕਰਕੇ ਰਾਗੀ ਢਾਡੀ ਕਮਿਸ਼ਨ ਪੂਰੀ ਆਪ ਨੂੰ ਗੁਰੂ ਦਾ ਜਸ ਕਰਕੇ ਗੁਰੂ ਦੀ ਵਡਿਆਈ ਕਰਕੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜਨ ਦਾ ਯਤਨ ਕਰਕੇ ਗੁਰਦਾਸ ਜੀ ਦੀ ਸੇਵਾ ਪ੍ਰਵਾਨ ਕਰੂਗੀ। ਸਾਰੀ ਸੰਗਤ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।